ਉਹ ਜਿਹੜੇ ਕਹਿੰਦੇ ਸੰਤ ਸਾਜਨ ਭਏ ਸਰਸੇ, ਸਰਸਾ ਨਹੀਂ ਹੈਗਾ ਇਹ, ਸਰਸਾ ਗੁਰਬਾਣੀ ਦਾ ਹੈ, ਸਹਿਤ ਰਸ ਦੇ ਹੋ ਗਏ, ਖੜਾਵਟ ਸਹਿਤ ਹੋ ਗਏ, ਉਹ ਤਾਂ ਸਿਰਸਾ ਹੈ। ਇਸ ਕਰਕੇ ਕਿਤੇ ਵੀ ਦੇਖ ਲਿਓ ਬੋਰਡ ਲੱਗਿਆ ਹੋਇਆ ਸਿਰਸਾ ਹੀ ਲਿਖਿਆ ਹੋਵੇਗਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਇਹ ਸਿਰਸੇ ਸ਼ਹਿਰ ਦੇ ਵਿਚ ਆਪਣਾ ਟਿਕਾਣਾ ਕੀਤਾ।
ਜਲ ਸਮੇਤ ਪ੍ਰਭ ਕੀ ਨਸ ਡੇਰਾ, ਸਕਲ ਬਹੀਰ ਆਏ ਤਿਸ ਬੇਰਾ।
ਗੁਰਾਂ ਨੇ ਦਲ ਦੇ ਸਮੇਤ ਉਥੇ ਆਪਣਾ ਟਿਕਾਣਾ ਕੀਤਾ। ਇਹ ਫੌਜਾਂ ਘੋੜਿਆਂ ਵਾਲੀਆਂ ਪਹਿਲਾਂ ਪਹੁੰਚ ਜਾਂਦੀਆਂ ਨਾਲ, ਫਿਰ ਪਿੱਛੇ ਪੈਦਲ ਫੌਜਾਂ, ਫਿਰ ਪਿੱਛੇ ਜਿਹੜਾ ਨਾਲ ਨਾਲ ਬਹੀਰ ਹੁੰਦਾ ਹੈ, ਗੱਡਿਆਂ ਦੇ ਉੱਤੇ ਲੱਦਿਆ ਸਮਾਨ ਹੁੰਦਾ ਹੈ, ਲੰਗਰ ਦਾ ਸਮਾਨ ਆਦਿਕ, ਤੰਬੂ ਆਦਿਕ, ਇਹ ਬਾਅਦ ਚ ਪਹੁੰਚੇ ਹਨ।
ਪਰਮ ਸਿੰਘ ਯਾਰ ਧਰਮ ਸਿੰਘ ਜੋਏ, ਰੂਪੇ ਕੇ ਚਲ ਆਏ ਭਾਤ ਦੋਏ।
ਇਹ ਭਾਈ ਰੂਪੇ ਕੇ ਪਰਿਵਾਰ ਦੇ ਵਿਚੋਂ ਭਾਈ ਰੂਪ ਚੰਦ, ਭਾਈ ਸਾਧੂ ਜਿਨ੍ਹਾਂ ਠੰਡਾ ਪਾਣੀ ਪਿਆਇਆ ਸੀ ਛੇਵੇਂ ਪਾਤਸ਼ਾਹ ਨੂੰ, ਉਨ੍ਹਾਂ ਦੇ ਪਰਿਵਾਰ ਦੇ ਵਿਚੋਂ ਇਹ ਦੋ ਗੁਰਮੁਖ ਪਿਆਰੇ ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਇਹ ਵੀ ਚੱਲ ਕੇ ਆਏ ਨੇ ਦਰਸ਼ਨਾਂ ਨੂੰ।
ਪ੍ਰਭ ਹਿਤ ਨਯੋ ਮੰਚ ਨਿਤ ਕਰੈ, ਤਿਆਰੀ ਹਿਤ ਤੂਰਨ ਸੋ ਕਰੈ।
ਕਿਉਂਕਿ ਇਹ ਅੱਛੇ ਕਾਰੀਗਰ ਸਨ, ਤਰਖਾਣ ਜਾਤੀ ਨਾਲ ਸੰਬੰਧ ਰੱਖਦੇ ਹੋਏ ਇਹ ਇੰਨੇ ਸਿਆਣੇ ਤੇ ਕਾਬਲ ਸਨ। ਇੱਕ ਪਲੰਘ ਰੋਜ਼ ਨਵਾਂ ਬਣਾਉਂਦੇ ਸੀ ਮਹਾਰਾਜ ਲਈ, ਰੋਜ਼ ਬਣਾ ਦੇਣਾ ਨਵਾਂ, ਦੂਜੇ ਦਿਨ ਨੂੰ ਪਲੰਘ ਬਣਾ ਕੇ ਉਹ ਪੈਂਦਾ ਵਾਲਾ ਹੀ ਹੁੰਦਾ ਸੀ, ਰੱਸੀਆਂ ਪਾ ਕੇ ਭਾਵ ਸੁੰਦਰ ਤਿਆਰ ਕਰ ਦੇਣਾ, ਵੱਡਾ ਸਾਰਾ ਮੰਜਾ ਤਿਆਰ ਕਰਕੇ ਡਾਹ ਦਿੰਦੇ ਸਨ।
ਹੁਣ ਕਹਿ ਪਾਇੰਦ ਪਾਏ ਬਨਾਵੇ, ਨਿਸਮੈ ਗੁਰ ਕੇ ਤਰੇ ਦਸਾਵੇ।
ਬੁਣ ਕੇ ਚੰਗੀ ਤਰ੍ਹਾਂ ਮੰਜੇ ਨੂੰ, ਫਿਰ ਪੈਂਦ ਪਾ ਕੇ ਉਹਦੀ, ਰਾਤ ਨੂੰ ਸਤਿਗੁਰੂ ਜੀ ਦੇ ਥੱਲੇ ਨਵਾਂ ਰੋਜ਼ ਪਲੰਘ ਜਿਹੜਾ ਸੀ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ। ਸ੍ਰੀ ਆਨੰਦਪੁਰ ਸਾਹਿਬ ਬਾਰੇ ਜ਼ਿਕਰ ਦੱਸਦੇ ਨੇ ਪੁਰਾਤਨ ਸਿੰਘ, ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਲਈ ਬੜੇ ਪਲੰਘ ਆਇਆ ਕਰਦੇ ਸੀ। ਕਹਿੰਦੇ ਨਵੇਂ ਬਿਸਤਰੇ, ਹਰ ਘੰਟੇ ਬਾਅਦ ਪਲੰਘ ਤਬਦੀਲ ਹੋ ਜਾਣ। ਮਹਾਰਾਜ ਜੀ ਇੱਥੇ ਬੈਠੋ ਕਿਰਪਾ ਕਰਕੇ। ਮਹਾਰਾਜ ਜੀ ਆ ਬਿਸਤਰਾ ਬੜੀ ਸ਼ਰਧਾ ਨਾਲ ਲਿਆਂਦਾ ਸੰਗਤ ਨੇ। ਉਹ ਕਹਿੰਦੇ ਦੋ ਘੰਟਿਆਂ ਬਾਅਦ, ਤਿੰਨ ਘੰਟਿਆਂ ਬਾਅਦ ਕੋਈ ਨਾ ਕੋਈ ਉਹ ਪਲੰਘ ਆ ਜਾਂਦਾ ਨਵਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਕਿਸੇ ਕਿਰਿਆ ਨੂੰ ਜਾਂਦੇ ਉੱਠ ਕੇ, ਤਾਂ ਆਉਂਦਿਆਂ ਸਾਰ ਨਵਾਂ ਪਲੰਘ ਹੁੰਦਾ ਸੀ ਉੱਥੇ। ਇਉਂ ਸੰਗਤ ਦੀ ਜਿਹੜੀ ਸ਼ਰਧਾ ਹੈ ਗੁਰਾਂ ਪ੍ਰਤੀ ਬਹੁਤ ਜ਼ਿਆਦਾ ਹੈ।
ਫਿਰ ਵੈ ਕਿਤਕ ਸਮੇਂ ਮੈਂ ਫੇਰਾ, ਵਿਖੇ ਪਚਾਵਾ ਉੱਚ ਬਡੇਰਾ।
ਉੱਥੇ ਕੁਝ ਸਮਾਂ ਟਿਕ ਕੇ ਸਤਿਗੁਰੂ ਜੀ ਨੇ ਫੇਰ ਆਸੇ ਪਾਸੇ ਫੇਰਾ ਕੀਤਾ, ਇੱਕ ਭੱਠਾ ਬੜਾ ਉੱਚਾ ਜਿਹੜਾ ਸੀ ਦੇਖਣਾ ਕੀਤਾ।
ਜਿਸ ਪਰ ਚੱਡ ਡਲ ਸਿੰਘ ਹਕਾਰਾ, ਆਓ ਦਿਖਾਵੇ ਦੇਸ਼ ਉਦਾਰਾ।
ਉਹਦੇ ਉੱਤੇ ਚੜ ਕੇ ਸਤਿਗੁਰੂ ਜੀ ਨੇ ਭਾਈ ਡਲ ਸਿੰਘ ਨੂੰ ਆਵਾਜ਼ ਮਾਰੀ, ਡਲ ਸਿਆ ਆ ਭਾਈ ਤੈਨੂੰ ਦਿਖਾਈਏ ਦੇਸ਼ ਜਿੱਥੇ ਤੂੰ ਰਾਜ ਕਰਨਾ ਨਾ, ਆ ਤੈਨੂੰ ਸਾਰਾ ਦਿਖਾਉਂਦੇ ਹਾਂ।
ਜੋ ਤੁਝ ਕੋ ਦੇਲੋ ਹਿਤ ਰਾਜ, ਕਰੈ ਬਧਾਵਨ ਸਕਲ ਸਮਾਜ।
ਜਿਹੜਾ ਤੈਨੂੰ ਅਸੀਂ ਦੇਣਾ ਹੈ ਨਾ ਸਾਰਾ ਸਾਜੋ ਸਮਾਨ ਰਾਜ ਭਾਗ, ਆ ਤੈਨੂੰ ਦਿਖਾਈਏ ਇੱਧਰ ਆ ਸਾਡੇ ਕੋਲ। ਸਤਿਗੁਰੂ ਤਾਂ ਪੁੱਤਰਾਂ ਵਾਂਗੂ ਪਿਆਰ ਕਰਦੇ ਨੇ ਭਾਈ ਡੱਲੇ ਨੂੰ, ਕਿਉਂ ਅੰਮ੍ਰਿਤ ਵੀ ਛਕਿਆ ਗੁਰੂ ਵਾਲਾ, ਪਿਤਾ ਗੁਰੂ ਵੀ ਨੇ। ਪਰ ਉੱਥੇ ਹੁਣ ਓਨੀ ਭਾਵਨਾ ਕਿੱਥੇ, ਜਿੱਡੇ ਵੱਡੇ ਸਾਡੇ ਸਤਿਗੁਰ ਨੇ, ਇੰਨੇ ਵੱਡੇ ਅਸੀਂ ਸਿੱਖ ਨਹੀਂ ਨਾ ਹਾਂ, ਉਹ ਤਾਂ ਬਹੁਤ ਵੱਡੇ ਨੇ, ਅਸੀਂ ਬਹੁਤ ਛੋਟੇ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਸਿੱਖੀ ਬਖਸ਼ੋ ਜੀ।
ਮੁਖ ਮੁਰਝਾਨੇ ਤਵੈ ਉਚਾਰੇ, ਜਬ ਚਲ ਹੈ ਤਰਲੇ ਨਿਹਾਰੇ।
ਮੂੰਹ ਨਿੱਕਾ ਜਿਹਾ ਨਿਕਲਿਆ ਹੋਇਆ, ਥੱਲੇ ਨੂੰ ਨੀਵੀਂ ਜੀ ਪਾਈ ਹੋਈ ਆ, ਕੀ ਦੇਖਣਾ ਮਹਾਰਾਜ। ਜਦ ਚੱਲਾਂਗੇ ਜੋ ਰਾਤ ਦਿਓਗੇ ਦੇਖ ਲਾਂਗੇ, ਹੁਣ ਐਵੇਂ ਭੱਠੇ ਤੇ ਚੜੀ ਜਾਓ ਫਿਰ ਦੇਖੀ ਜਾਓ। ਮੇਰੇ ਚ ਤਾਂ ਹੁਣ ਜਾਨ ਜੀ ਰਹੀ ਨੀ, ਨਿਆਣੇ ਯਾਦ ਆਉਂਦੇ ਨੇ, ਪਿੱਛੇ ਘਰ ਯਾਦ ਆਉਂਦਾ, ਮੈਂ ਕੀ ਦੇਖਣਾ ਭੱਠੇ ਤੇ ਚੜ ਕੇ। ਉਹੀ ਮਰੀ ਜੀ ਆਵਾਜ਼ ਕੱਢੀ ਜਾਂਦਾ ਹੁਣ,
ਛੂਟ ਗਏ ਧੀਰਜ ਜਿਸ ਕੇਰਾ, ਮੋਹ ਸਦਨ ਗਨ ਗ੍ਰਾਮ ਬਡੇਰਾ।
ਜਿਹਦਾ ਘਰ ਛੁੱਟ ਗਿਆ, ਧੀਰਜ ਟੁੱਟ ਗਿਆ, ਮੋਹ ਘਰ ਦਾ ਇੰਨਾ ਪਿਆ, ਨਿਆਣਿਆਂ ਦਾ, ਪਿੰਡਾਂ ਦਾ, ਉੱਥੇ ਬਹਿੰਦੇ ਹੁੰਦੇ ਸੀ ਖੁੰਡ ਤੇ, ਗੱਲਾਂ ਕਰਦੇ ਹੁੰਦੇ ਸੀ, ਗੁੜ ਦੀ ਭੇਲੀ ਖਾਂਦੇ ਸੀ। ਪੁਰਾਣੇ ਲੋਕ ਐਂ ਕਹਿੰਦੇ ਹੁੰਦੇ ਸੀ ਬਈ ਤਾਂ ਗੁੜ ਖਾਂਦੇ ਹੁੰਦੇ ਸੀ, ਪਿੰਡ ਗਰਮ ਗੁੜ ਖਾਂਦੇ ਹੁੰਦੇ ਸੀ, ਗੰਨੇ ਚੂਬਦੇ ਆ ਕਿੱਥੇ ਫਸ ਗਿਆ ਆ ਕੇ। ਪੁਰਾਣੇ ਲੋਕਾਂ ਨੂੰ ਬਸ ਇੱਥੇ ਕੀ ਤੱਕ ਹੁੰਦਾ ਸੀ ਵੀ ਦੋ ਰੋਟੀਆਂ ਮੱਕੀ ਦੀਆਂ, ਦਸ ਰੋਟੀਆਂ, ਵੀਹ ਰੋਟੀਆਂ ਖਾ ਜਾਂਦੇ ਹੁੰਦੇ ਸੀ, ਬਸ ਇਦੋਂ ਗਾਹਾਂ ਸੋਚਿਆ ਹੀ ਨਹੀਂ। ਇਸੇ ਪ੍ਰਕਾਰ ਆ ਸਾਡੇ ਹੁਣ ਦੇ ਸਾਰੇ ਨੇ ਵੀ ਆਪਣੀ ਰੋਟੀ ਠੀਕ ਹੈ, ਬਸ ਠੀਕ ਹੈ, ਦੂਜੇ ਜਾਣ ਕਿੱਧਰ ਮਰਜ਼ੀ ਖੂਹ ਚ ਡਿੱਗਣ, ਪੰਥ ਕਿਧਰੇ ਨੂੰ ਜਾਵੇ, ਮੇਰੀ ਕੋਠੀ ਵਧੀਆ ਬਣ ਗਈ, ਬਸ ਮੇਰੀ ਰੋਟੀ ਵਧੀਆ ਚੱਲ ਗਈ, ਮੇਰੇ ਨਿਆਣੇ ਸੈੱਟ ਹੋ ਗਏ, महाराज ने तो अपने साहबजादे शहीद करवाते और 22 तरीक नूं जोड़ मेले ते भी जाना आपां ने 26 तो 28 तक फतेहगढ़ साहब भी जाना फिर वह तो शहीद करवाते आपां कहने मैं सैट हो गया महाराज कहने मैं सैट नहीं होना आ मैं थोनू सैट करना आया मैं ये कहना कि पंथ वसे मैं उजड़ा मन चाओ कनेरा सानू सतगुरु ने बसा दिता एक बार सारिया असी रुलते फिरते सी सारे जाने हम रुलते फिरते कोई बात ना पूछता गुर सतगुर संघ कीरे हम थापे जिन्होंने आपां नूं बसाया है सारा कुछ बख्शिया है उन्हां सतगुरां नूं याद करो उन्हां दा शुकराना करिया करो
हुण प्रभ आन पलंग पर थिरे और निक सब बैठन करे
फिर सतगुरु जी आके पलंग दे उत्ते सुशोभित हो गए फिर सारे जाने नेड़े बैठ गए
राम सिंह कर जोर उचारा प्राता फतेह सिंह हित तारा
फिर भाई राम सिंह ने हाथ जोड़ के बेनती की महाराज अगे महाराज ये मेरा भरा जी फतेह सिंह ए महाराज जी जाना चाहुंदा है एदा हित इस प्रकार है जी
खुशी करो ए सदन सिधावे सकल कार पाछे निभावे
बड़ा हित करके इन्हें कहा महाराज नूं महाराज ए फतेह सिंह नूं खुशे बख्शो हुण इह पिंड जाना चाहुंदा पिछे काम भी आना जी फिर काम कार जो होया ग्रिस्ती कोल बहाना बाल बच्चे दार हैं जी बाल बच्चे हुण महाराज ने दिते ने महाराज ने पालने हुंदे ने फिर इस करके कहना जी देखो पिछे कम कार है डंगरां नूं घा पट्ठा पाउणा मझां चौणियां खेती बाड़ी दा भी कम है इस करके फतेह सिंह नूं तां आपां भेज ही दिंदे आं जी
सुन गुर कहो हमो सब जानी बानी तूं पाखत छल सानी
महाराज कहिंदे असीं सब जाणदे आं जिथों कि तूं बोलदा ना मैनूं सब पता है तू कहेगा मैं फतेह सिंह नूं तोड़ दिया जी फिर तो उन्हें छड्डन जाएगा फिर तू भी नाल ही भज जाएगा घोड़ा लैके ऐ करेगा तू कहने मैनू तेरा सारा पता है इस करके तू ये छलिया वाली बाणी ना बोल मेरे नाल
फतेह सिंह तो जान न दे नहीं आप भी संग सिदे
कहने फतेह सिंह नूं जान की देना आप भी तू नाल ही चले जाएंगे इस करके असीं नूं जान ही देना ना तेनू जान देना
हम क्या कहे भेज दे पाछे करे कट तुझ होए ना आछे
अरे असी की करिए भेजना भेज दे कपट कर दे तुसी पर चंगा ना होवेगा ये तुहाडे हित दी गल नहीं होवेगी नुकसान ही है
प्रभ जी ने रिस हृदय करीजै बिनर सदन नहीं निभीजै
महाराज तुसा गुस्सा कर लिया जी गुस्सा ना करो क्योंकि बिना बंदे तो घर चलदा नहीं जी हुण इत्थे आके मार खाधी सिख ने जद पातशाह कहने तेरा घर मैं चलाऊंगा मैं जिम्मेवार है इस करके लोड़ नहीं फिर हां जे ए जिम्मेवारी ना लैन तो फिर तो चलो आपां कहीं मैं चलाउणा जाके कोल पातशाह बैठे तिना लोगों के मालक रोजी दिहंत मालक बैठे ने शहीदां दी फौज घरे भेज देनी है पहरा रखना बच्चे नूं उन्होंने छट तक नहीं लगन देनी जे शहीदी फौजां घरे भेज दे फिर नुकसान ही नहीं हुंदा वो धन्ने दे काम नहीं चलाए उन्हें आपे चलाउंदा पर इन्हां नूं विश्वास नहीं भी देखो जी बंदे बिना पिछे कम नहीं चलता अपने नहीं चलते कम कथा सुनना आने मगरों करना आने मगरों तो नहीं कोई नुकसान होता जाके भावें हो जाए आपां इत्थे जद तक बैठे हैं उन्ने रूप धारण करके सतगुरु साडे घरां दा पहरा रखते हैं उन्दियां शहीदी फौजां भेज जाओ पे इन्हां सिंघां दे घरां दा ख्याल रखो मेरी संगत है इस करके आपां सतगुरु दे संगत हैं तां धन गुरु ग्रंथ साहिब साडा ध्यान भी रखते हैं
इमकै फतेह सिंह को मोरा काचे लोकन धीरज छोड़ा
क्यों कह के फतेह सिंह नूं मोड़ दिता कच्चे लोकां ने अपना धीरज छड़ दिता मन दा
खान पान कर दिवस बितायो संध्या समय तिमर गण छायो
खान पान करके फिर समा बतीत कीता संध्या समा आ गया है
डल सिंह कंकन दोनों उतरे हित तकड़ाई गुरु तिग धरे
जदों नेरा जा छा गया डल सिंह ने अपने उस सोने के जिहड़े महाराज ने कड़े दिते सी जड़ाऊ वह उतार के महाराज के कोल रखते भी कोई सुते पहले ला के ना लै जे डिग ना पैण अंदर तो कुछ गल होर सीगी ला ला के चीजा ही रखी जांदा भी हुण मेरा भी टाइम आ गया
सुंदर खंडा दियो दयो टिकाए बाही संग मंच के लाए
मंजे की बाही दे नाल ला दिता सुंदर सोहना जेड़ा खंडा सी ना वो टिका दिता चंगी तरह उथे
निस जब पई अधिक अहंकारा ਹਿਤ ਪਾਜਨ ਕੇ ਕੀਨ ਸਤਿਆਰਾ।
ਜਦੋਂ ਰਾਤ ਹੋਈ ਅੰਧਕਾਰ ਛਾ ਗਿਆ ਚਾਰੇ ਪਾਸੇ, ਹੱਥ ਨੂੰ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ, ਡੱਲੇ ਨੇ ਸੋਚਿਆ ਮੌਕਾ ਵਧੀਆ ਖਿਸਕ ਚੱਲ ਹੁਣ। ਉਸੇ ਵਕਤ ਡੱਲਾ ਦੌੜ ਚੱਲਿਆ।
ਗੁਰ ਡੇਰੇ ਕੀ ਕਰੀ ਪ੍ਰਦਰਸ਼ਨ, ਦੋਏ ਬਾਰ ਫਿਰ ਨੀਠ ਵਿਚੱਛਣ।
ਗੁਰਾਂ ਦੇ ਡੇਰੇ ਦੀ ਭਾ ਪਲੰਘ ਦੀ ਪ੍ਰਦਕਸ਼ਣਾ ਕੀਤੀ, ਪ੍ਰਕਰਮਾ ਕੀਤੀ, ਚੰਗੀ ਤਰ੍ਹਾਂ ਗੁਰਾਂ ਨੂੰ ਤੱਕਿਆ, ਮੱਥਾ ਟੇਕਿਆ, ਅੰਦਰੋਂ ਅੰਦਰ ਮਾਫੀਆਂ ਮੰਗਦਾ, ਮੈਂ ਨਾਲ ਨਹੀਂ ਜਾ ਸਕਦਾ। ਇਸ ਤਰ੍ਹਾਂ ਸਤਿਗੁਰੂ ਜੀ ਤੋਂ ਦੂਰ ਹੋ ਗਿਆ।
ਹੁਣ ਫਿਰ ਬੇਕੀ ਧੀਰ ਨਾ ਰਹੇ, ਨਮੋ ਕਰੀ ਕਰ ਜੋੜੇ ਤਹੇ।
ਹੁਣ ਫਿਰਨ ਦੀ ਮਨ ਦੇ ਅੰਦਰ ਸ਼ਕਤੀ ਨਾ ਰਹੀ, ਸਰੀਰ ਵੀ ਘਬਰਾਉਂਦਾ, ਲੱਤਾਂ ਕੰਬਦੀਆਂ ਨੇ। ਦੋ ਕੁ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਹੁਣ ਚੱਲਿਆ ਹੈ।
ਘਰ ਬਾਰੀ ਦਰਬਾਰੀ ਦੋਨ, ਚੜ ਕਰ ਭਾਜ ਹਟਿਓ ਥਲ ਤੋਨ।
ਇੱਕ ਇਹਦੇ ਭਰਾ ਸੀ, ਇਹਨਾਂ ਦੇ ਘਰ ਬਾਰੀ ਸਿੰਘ ਸੀ, ਇੱਕ ਦਰਬਾਰੀ ਸਿੰਘ ਸੀ, ਇਹ ਵੀ ਖਿਸਕ ਚੱਲੇ। ਘੋੜੇ ਪਹਿਲਾਂ ਹੀ ਤਿਆਰ ਰੱਖੇ ਹੋਏ ਸੀਗੇ, ਨਾਲ ਨਹੀਂ ਜਾ ਸਕੇ।
ਸੰਗ ਬਿਰਾੜ ਬਹੁਤ ਹਟ ਆਏ, ਇੱਕ ਸੋਢੀ ਕੋ ਵੀ ਸੰਗ ਲਿਆਏ।
ਹੁਣ ਬਿਰਾੜ ਵੀ ਆ ਗਏ ਤੇ ਨਾਲ ਉਹ ਜਿਹੜਾ ਸੋਢੀ ਸੀ ਉਹਨੂੰ ਵੀ ਨਾਲ ਹੀ ਲਿਆਂਦਾ। ਕਹਿੰਦੇ ਚੱਲ ਪਈ, ਗੁਰਾਂ ਦੇ ਨਾਲ ਐਂ ਥੋੜੀ ਜਾਇਆ ਜਾਂਦਾ, ਸਤਿਗੁਰੂ ਨਾਲ ਤਾਂ ਆਪਾਂ ਊਂ ਸਾਡੇ ਘਰੇ ਆਉਣ ਮੱਥਾ ਟੇਕੀਏ, ਚਲੋ ਵੱਖਰੀ ਗੱਲ ਹੈ, ਕਿਉਂ ਸਤੋਂ ਨੀ ਨਾਲ ਫਿਰਿਆ ਜਾਂਦਾ।
ਜਮ ਜਮ ਨੀ ਤੇ ਪ੍ਰਭ ਜਾਗੇ, ਸੋਚ ਇਸ਼ਨਾਨ ਕਰਨ ਤੋਂ ਲਾਗੇ।
ਅੰਮ੍ਰਿਤ ਵੇਲੇ ਉੱਠੇ ਸਾਲ ਧਾਨ ਹੋਏ ਸਤਿਗੁਰੂ ਜੀ, ਸੋਚੇ ਜਾ ਕੇ ਇਸ਼ਨਾਨ ਆਦਿ ਕੀਤਾ। ਜਦੋਂ
ਚਾਰ ਘੜੀ ਕੇ ਅੰਮ੍ਰਿਤ ਵੇਲੇ, ਬਸਤਰ ਸ਼ਸਤਰ ਪੈਰੇ ਸਭ ਲੈ ਲੇ।
ਜਦੋਂ ਚਾਰ ਘੜੀਆਂ ਦਿਨ ਬਾਕੀ ਰਹਿ ਗਿਆ ਚੜ੍ਹਨ ਵਿਚ, ਸੋ ਉਸ ਵਕਤ ਸਤਿਗੁਰੂ ਮਹਾਰਾਜ ਨੇ ਆਪਣੇ ਬਸਤਰ ਸ਼ਸਤਰ ਮੰਗਵਾ ਕੇ ਪਹਿਨ ਲਏ।
ਬਹੁਰ ਕਯੋ ਡਲ ਸਿੰਘ ਕੋ ਲਿਆਵੋ, ਹਮ ਟਿਕ ਬੈਠੇ ਜਾਏ ਸੁਣਾਵੋ।
ਸੋ ਮਹਾਰਾਜ ਕਹਿਣ, ਜਾਓ ਭਾਈ ਡਲ ਸਿੰਘ ਨੂੰ ਲਿਆਓ ਬੁਲਾ ਕੇ, ਅਸੀਂ ਇੱਥੇ ਬੈਠੇ ਹਾਂ, ਆ ਕੇ ਸਾਡੇ ਕੋਲ ਬੈਠੇ, ਜਾਂ ਉਹਨੂੰ ਬੁਲਾ ਕੇ ਲਿਆਓ ਸਾਡੇ ਕੋਲ।
ਡਲ ਮੈਂ ਰਹਿ ਬੇਨਵਾ ਏਕ, ਹਿਤ ਦਰਸ਼ਨ ਕੇ ਜਲਦ ਬਵੇਕ।
ਇੱਕ ਬੇਨਵਾ ਫਕੀਰ ਰਹਿੰਦਾ ਸੀ, ਸ਼ਰਧਾ ਵਾਲਾ ਸੀ, ਇਹ ਨਰੰਗੇ ਨੇ ਮਾਰੇ ਸੀ ਬਹੁਤੇ ਬੇਨਵੇ ਫਕੀਰ, ਇਹ ਕੱਲਾ ਇੱਥੇ ਰਹਿੰਦਾ ਸੀ ਮਹਾਰਾਜ ਦੇ ਕੋਲ, ਸ਼ਰਧਾ ਵਾਲਾ। ਉਹਨੇ ਫਿਰ ਮਹਾਰਾਜ ਨੂੰ ਉੱਚੀ ਆਵਾਜ਼ ਵਿਚ ਕਿਹਾ,
ਦੇਤ ਪ੍ਰਦਕਸ਼ਨਾ ਜਦ ਭੱਜ ਗਏ, ਨੀਕੀ ਰੀਤ ਨਿਹਾਰਤ ਭਇਓ।
ਜਦੋਂ ਡੱਲਾ ਰਾਤ ਨੂੰ ਮਹਾਰਾਜ ਦੀ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਭੱਜਿਆ ਸੀ ਨਾ, ਇਹ ਬੇਨਵਾ ਫਕੀਰ ਕਿਤੇ ਜਾਗਦਾ ਸੀ, ਇਹਨੇ ਦੇਖਿਆ ਸੀ ਉਹਨੂੰ ਜਾਂਦੇ ਨੂੰ।
ਤਿੰਨ ਗੁਰ ਸਨਮੁਖ ਗਿਰਾ ਉਚਾਰੇ, ਕਿਤ ਦਰਬਾਰੀ ਕਿਤ ਘਰ ਬਾਰੇ।
ਉਹ ਬੇਨਵਾ ਫਕੀਰ ਨੇ ਇੱਕ ਛੋਟੀ ਜੀ ਫਿਰ ਦੋ ਲਾਈਨਾਂ ਦੀ ਕਵਿਤਾ ਬਣਾ ਧਰੀ, ਕਹਿੰਦਾ ਕਿਤ ਦਰਬਾਰੀ ਕਿਤ ਘਰ ਬਾਰੀ, ਕਿਹਨੂੰ ਭਾਲਦੇ ਮਹਾਰਾਜ, ਉਹ ਦਰਬਾਰੀ ਸਿੰਘ ਤੇ ਉਹ ਘਰਬਾਰੀ ਸਿੰਘ, ਉਹ ਤਾਂ ਖਿਸਕ ਗਏ।
ਡੱਲਾ ਕਹਾ ਨਿਮੱਲਾ ਮੱਲਾ, ਰਿਓ ਸੰਗ ਅੱਲਾ ਹੀ ਅੱਲਾ।
ਕਹਿੰਦੇ ਉਹ ਡੱਲਾ ਕਿੱਥੇ ਗਿਆ ਮਹਾਰਾਜ, ਉਹ ਜਿਹੜਾ ਮੱਲਾ ਮਾਰਦਾ ਸੀ, ਬੜੀਆਂ ਗੱਲਾਂ ਕਰਦਾ ਸੀ, ਮੈਂ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਤੁਹਾਡੇ ਨਾਲ ਤਾਂ ਹੁਣ ਕੌਣ ਹੈ, ਅੱਲਾ ਹੀ ਅੱਲਾ, ਬਾਕੀ ਤਾਂ ਸਾਰੇ ਖਿਸਕ ਦੇ ਬਣੇ ਨੇ। ਸੋ ਇਸ ਪ੍ਰਕਾਰ ਸਾਚੀ ਪੋਥੀ ਵਿਚ ਵੀ ਆਈ ਹੈ ਇੱਕ ਵਾਰਤਾ ਛੋਟੀ ਜੀ। ਸੋ ਸੰਖੇਪ ਵਾਰਤਾ ਇਸ ਤਰ੍ਹਾਂ ਕਹੀ ਹੈ ਕਿ ਗੁਰੂ ਜੀ ਦੇ ਡੱਲ ਸਿੰਘ ਨੂੰ ਆਵਾਜ਼ ਮਾਰਨੇ ਪਰ ਬੇਨਵਾ ਨੇ ਆਵਾਜ਼ ਦਿੱਤੀ, ਨਾ ਡੱਲਾ ਨਾ ਮੱਲਾ, ਗੁਰੂ ਇੱਕ ਇਕੱਲਾ। ਤਾਂ ਸਤਿਗੁਰ ਬੋਲੇ ਗੁਰੂ ਨਾਲ ਅੱਲਾ, ਗੁਰੂ ਕਦੇ ਨਾ ਇਕੱਲਾ। ਕਹਿੰਦੇ ਮੇਰੇ ਨਾਲ ਤਾਂ ਅੱਲਾ ਹੈ ਹੀ ਹੈ। ਕਹਿੰਦੇ ਡੱਲੇ ਡੁੱਲੇ ਹੁਣ ਸਭ ਮੈਂ ਪਰਖੇ ਸੀ, ਜਿਹੜੇ ਬੜਕਾਂ ਮਾਰਦੇ ਸੀ, ਜੇ ਸਾਨੂੰ ਆਨੰਦਪੁਰ ਸਾਹਿਬ ਬੁਲਾ ਲੈਂਦੇ, ਅਸੀਂ ਦੁਸ਼ਮਣਾਂ ਦੀਆਂ ਫਾੜੀਆਂ ਕਰ ਦਿੰਦੇ, ਅਸੀਂ ਟੋਟੇ ਕਰ ਦਿੰਦੇ, ਸਾਨੂੰ ਬੁਲਾ ਲੈਂਦੇ, ਸਭ ਦੌੜ ਗਏ ਹੁਣ।
ਕੈ ਸਿੱਖ ਕਪਟੀ ਬੇਕ ਕੁਢਾਲੇ, ਅੰਤ ਸਮੇਂ ਨਿਭੈ ਨੈ ਨਾਲੇ।
ਬੜਾ ਕਪਟੀ ਨਿਕਲਿਆ ਡੱਲਾ, ਆਪਣੇ ਆਪ ਨੂੰ ਬੜਾ ਕਹਿੰਦਾ ਸੀ, ਮੈਂ ਬੜਾ ਸਿੱਖ ਹਾਂ, ਮੈਂ ਬੜਾ ਸਿੱਖ ਹਾਂ, ਆ ਦੇਖ ਲੋ ਅੰਤ ਦੇ ਸਮੇਂ ਨਾਲ ਨਿਭਿਆ ਨਹੀਂ ਹੈ।
ਤਿਉਂ ਹੀ ਡੱਲਾ ਕੂੜ ਕੁਚੱਲਾ, ਰਿਓ ਇੱਕ ਅੱਲਾ ਹੀ ਅੱਲਾ।
ਕਿਉਂ ਹੀ ਕਹਿੰਦੇ ਡੱਲਾ ਜਿਹੜਾ ਕੂੜੀ ਕੁਚਾਲੀ ਵਾਲਾ ਡੱਲਾ ਨਾਲ ਨਹੀਂ ਰਿਹਾ ਤੁਹਾਡੇ ਖੋਟੀ ਲੱਛਣਾ ਵਾਲਾ, ਤੁਹਾਡੇ ਨਾਲ ਤਾਂ ਰਹੇ ਹੋ ਏਕ ਅੱਲਾ ਹੀ ਅੱਲਾ।
ਨਿਭ ਹੈ ਕੂੜ ਨ ਸੱਚ ਅਗਾਰੇ, ਫਸੇ ਮੋਸਤ ਬੰਦ ਪਨਾਰੇ।
ਹੁਣ ਇੱਥੇ ਸੱਚ ਨਾਲ ਕੂੜ ਨਿਭ ਨਹੀਂ ਸਕਦਾ, ਕਿਉਂਕਿ ਇਹ ਲੋਕ ਨੇ ਮਾਇਆ ਮੋਹ ਮਾਇਆ ਮਮਤਾ ਬਾਲ ਬੱਚੇ ਵਿਚ ਫਸੇ ਹੋਏ, ਇਹ ਤੁਹਾਡੇ ਨਾਲ ਕਿਵੇਂ ਨਿਭ ਸਕਦੇ ਨੇ।
ਭਾਗੇ ਉਹ ਡੱਲਾ ਤਾਓ ਨਾ ਛੱਲਾ, سنگ رہو اللہ ہی اللہ.
کہنا وہ ڈلا کوڑا ڈلا تہاڈا تاؤ نہ چلا تہاڈے تاؤ نو چل نہیں سکیا وہ مہاراج تہاڈے نال تا صرف ایک اللہ ہی اللہ رہ گیا.
سن گر کہو جاؤ اے ڈلا آپے بھاگیو اور تھر تھلا.
مہاراج کہنے جاؤ ڈلیا کچیا پلیا بھج گیا تیرا من جیڑا سی تھر تھلا کھا گیا پاو کمب گیا ہے.
مانگت رہت سدا تھل تیر کہاں پری تیرے پر پیر.
مہاراج کہنے ہمیشہ کہنا ہوندا سی اپنے چرنا چ تھان دے دیو پیڑی جنی سچ کھان چ تھان دے دیو پیڑی جنی تھوڑے نال رہاں گا تھوڑے کول رہاں گا. کدھر گیا ہن ہن کی ہو گیا وہ آنندپور صاحب تو چلو بہت گھیرا پی گیا سنگھ بھکھے سی تاں بداوا دے گئے وہ ڈلیا تو تاں اوں ہی چھڈ گیا کوئی بھیڑ نہیں پئی کوئی بھکھا نہیں مریا کوئی گل نہیں بات نہیں. کہنے لو جیڑا کہنا سی مینوں کتے بلا لینے آنندپور صاحب آلو ڈلا کہنے رات نو دوڑی گیا ہوں.
ایک دش دیکھت پربھو اچارا اتے کون سے کیس تیارا.
سو اس وقت ایک پاسے ستگرو نے دیکھ کے بچن کیتا آ کون ہے آ جڑے تیاری کر رہے نے کون ہن.
سنگھ مجھیل افیمی ایک سن بولیو سنگ جلد بوے.
ایک مجھیل سنگھ سیگا نال افیمی سی وہ افیم بڑی کھاندا سی او بیٹھا سی اتھے اپنی پگ پگ بن کے تیار ہو کے.
سب مل لئی پاج کے گئے ماجے کے مارے پھر تھے.
کہنا مہاراج سارے ملوئی پج گئے جی آ ماجے والے جڑے ماڑے جنہاں تسی کہنے ماجے والے ماڑے نے اے رہ گئے بس اے تھوڑے نال ہن.
کہو گرو مجھائل نے مارے دیش مالوے کے ہوئے لاڑے.
کیوں او دے چ ایرکھا سی جا ماجے مالوے دا سوال کھڑا کرتا انہیں مہاراج کہ نا اے کلے ڈلے کر کے سارے مالوے نوں تھوڑی مارنا میں اے ڈلہ دوڑ گیا تاں کی ہو گیا. مہاراج کہنے مجھائل نہ ماڑے مجھائل بھی ماڑے جڑے تو کہنا کہ مجھائل ماڑے آ نا پائی مجھائل بھی چنگے آ پر دیش مالوے کے ہوئے لاڑے اے تا لاڑیا وانگوں رہا کرنگے. دیکھی تا صحیح جڑا میرا پنتھ آیا سونے سج کے ساڈے سنگھ رہا کرنگے.
اور چڑھن تیاری کروائی زین پائے ہے لین منوائے.
اس وقت مہاراج نے تیاری کروا دیتی چڑھن دی گھوڑے تے کاٹھی پوا کے.
گئے کوس دوادش کیے ڈیرا نوہر نگر بسے بہ تیرا.
دوادس بارہ کو تے اگے جدو گئے اتوں نوہر پنڈ پیندا ہے رستے دے وچ اتے جا کے گراں ڈیرا کیتا ہے پچھے جی اخبار وچ کافی آندا رہا کھوجیاں نے کھوج بھی کیتی ہے نا اس آ سارے علاقے دی کھوج اخبار وچ چل بھی رہی ہے جیت دے وچ.
سینا سہت وہیر بسالا آن سبر سبوں تے کالا.
سینا دے سمیت سارا وہیر آیا آ کر کے اتھے سارے نے اپنا ڈیرا لایا نہر نگر وچ.
ستگر بیٹھے سہج سبھائے ایک سنگھ پور بیچ پٹھائے.
تے سبھاوک ستگر جی اتھے سج گئے ایک سنگھ نو بلا کے کہنے آ پنڈ دے وچ جا ایک بندے نو بلا کے لیا.
کشن لال دج اے تھل تامو لیاؤ بلائے بوجھ بے کم.
ایتھے کہ کشن لال رہندا ہے برہمن تو اونوں بلا کے لیا سانو کو کم ہے اودے نال ستگرو مہاراج تے کرپا کرنی سی کسے بہانے دے نال اس کر کے اونوں بلایا ہے.
جوتش بدیا بکھے پربین پورب دش پور میں کر چین.
اور جوتش بدیا دے وچ بڑا ماہر ہے تے پورب دشا والے پاسے دا گھر ہے اونوں بلا کے لیا.
ہن گر تے تا چھن سکھ گئے جائے دو جوتشی لیاوت بھیو.
سن کے ستگرو جی تو سکھ بچن وہ ست بچن کہہ کے وہ گھر گیا جوتشی دے ان کرشن لال نو بلا کے لیا.
آشک باد دین ٹھگ بیسا ایو ملیو پورب مل جیسا.
آ کر کے متھا دیکھیا مہاراج تو آشیرواد پراپت کیتی وہ کوڑے آؤں بہ گیا آ کے جی پہلا بھی جاندا ہوندا ہے.
ستگر پاکھیو پرشن پچھانو
مہاراج کہنے تو چنگا جوتشی ہے تیری ودیا بہت زیادہ ہے رب دا تو بندہ ہے بھجن کرن والا سی بڑا وہ کہنے چنگا ہن میں تینوں کیوں بلایا یہ پرشن پچھان سما دیکھ کے.
سن پرب تے دج لگن بچارا گرہ نبلا بل کو نردھارا.
انہیں سن کے اپنی انگلوں تے پوٹیاں تے وچار جی کیتی گرہ ماڑا چنگا سارا دیکھ لیا.
موک پرشن کو پلے پچھانا ان ستگر کے سنگ بکھانا.
चुप करके उन्हें अंदर अंदर सारा प्रश्न पछाण लिया कि सतगुरु मैनू की पुछना चाहते ने। फिर सतगुरु जी ने उन्हें दसना किया
रावर के मनोरथ जो मिल बेहित तुरके सिर सो।
महाराज तुसी तां कानून सब कुछ जानते हो, सिर्फ मेरी परख लेने हो जां मेरे ते कोई कृपा करनी होनी है। तुसी महाराज जी चाहते हो जाके नरंगे नूं मिलना, क्योंकि नरंगा तुहानूं मिलना चाहुंदा है, तुसी जाके उहदा सुधार करना मिलके, ये तुहाडी इच्छा है जी।
पुन गुर कहो ताए सन मेला होए कि नहीं बताओ सुहेला।
महाराज कहने फिर दस जो असीं चाहुंदे आ उहदे नाल जाके मिलाप होवेगा कि नहीं होवेगा सौखा मिलाप, ये दसना कर।
सुन दिजने कर गणत बिचारा ग्रह अर लगन सकल निर्धारा।
सुन के ब्राह्मण ने फिर अपना हिसाब किताब लाया, सारे ग्रहां दी विचार करके दस्या।
श्री गुरु तुमरो मेल ना बने तिग ना पहुंचो ते मृत हने।
कहने महाराज तुहाडा उहदे नाल मेल होना नहीं जी। कहने क्यों? कहने तुसी हले नेड़े भी नहीं पहुंचोगे, पहले ही चढ़ाई कर जाएगा। वह तो महाराज ने पहले ही कहता सी। कहने असी जफरनामा भेजता फतेह की चिट्ठी, नरंगा इनू पढ़ के ही मर जाएगा, क्योंकि उहदे विच चीजां ही ऐसियां लिख दित्तियां महाराज ने, उहदा सारा कुछ उहदे विच दर्शा दिता है।
तिसको पुत्र होए बोदीन मिले आपको मेहमान चीन।
तुहाडी महिमा नूं जाणदिआं होइआं उहदा पुत्र जरूर मिलेगा तुहानू, नरंगे दा बहादुर शाह आके वो राज मंगेगा, क्योंकि उन्हें लड़ाई भरावां दी हो रही है।
सुन सतगुर दिज के बच साचे पए प्रसन्न कृपा रस राचे।
सुन के जदों देखिया महाराज ने कि इहदी बिल्कुल सही गल है, सतगुरु महाराज सच्चे पातशाह ने तू कृपा करन लई उहनूं बुलाया सी, कृपा रस च रज के। कईआं दे मन च ख्याल हुंदा कि देखो महाराज ने जोशी नूं बुलाया, उह तों पुछिआ की गल, सतगुरु किसे दी परख तां लै सकदे आ ना बुला के, इस करके सतगुरु जी ने इहदे तां कृपा ही करनी सी, बुला के होर कोई कारण नहीं सी। जेड़ा बंदा जेड़ा काम जानदा हुंदा उहनूं उसे दे राही कृपा करदे ने, इस करके सतगुरु महाराज ने इहनूं बुला के पुछ के इहदे ते प्रसन्न हो के कृपा कीती।
करियो बिलोकन ते जिस काला कर दीनो सो बिपर निहाला।
महाराज ने बस इसे खुशी विच आ करके भी तेरा पिछला कोई कर्म है भाई, तेरी तपस्या दा फल देण आए है, ਇਹ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਪੰਡਿਤ ਨੂੰ ਨਿਹਾਲ ਨਿਹਾਲ ਕਰ ਦਿੱਤਾ।
ਮਹਿਮਾ ਜਾਨ ਪਰਮ ਪਗ ਚਾਹਾ ਕਰਿਓ ਹਟਾਵਨ ਸ਼੍ਰੀ ਪ੍ਰਭ ਤਹਾ।
ਮਹਿਮਾ ਜਾਣ ਕੇ ਚਰਨਾਂ ਤੇ ਮੱਥਾ ਟੇਕਣ ਲੱਗਿਆ, ਮਹਾਰਾਜ ਕਹਿੰਦੇ ਨਹੀਂ ਬਸ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜਾ ਸਾਨੂੰ ਆਪਣਾ ਤਨ ਮਨ ਪਹਿਲਾਂ ਹੀ ਅਰਪਣ ਕਰ ਚੁੱਕਿਆ ਹੈ ਉਹਨੂੰ ਤਾਂ ਹੁਣ ਕੁਛ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ।
ਕਹਿਤ ਭਇਓ ਦੁਆ ਘੜੀ ਦਰਸ ਕੋ ਕਰਿਓ ਕਿਰਤਾਰਥ ਮਹਾ ਹਰਸ਼ਿਤ।
ਮਹਾਰਾਜ ਤੁਸੀਂ ਤਾਂ ਦੋ ਘੜੀਆਂ ਵਿਚ ਕਿਰਤਾਰਥ ਕਰ ਦਿੱਤਾ, ਬਹੁਤ ਆਨੰਦ ਬਖਸ਼ਿਆ ਮੈਨੂੰ, ਬੜੀ ਖੁਸ਼ੀ ਦਿੱਤੀ ਹੈ, ਦੋ ਘੜੀਆਂ ਚ ਨਿਹਾਲ ਕਰ ਦਿੱਤਾ।
ਜੈ ਤੁਮ ਮਾਸ ਬਰਸ ਲਗ ਬਾਸੇ ਤਹਾ ਹਜ਼ਾਰੋ ਸੁਮਤ ਪ੍ਰਕਾਸ਼ੇ।
ਮਹਾਰਾਜ ਜਿੱਥੇ ਤੁਸੀਂ ਕਈ ਮਹੀਨੇ ਤੇ ਕਈ ਸਾਲ ਰਹਿੰਦੇ ਹੋਣੇ ਆ, ਉੱਥੇ ਕਿੰਨਿਆਂ ਲੋਕਾਂ ਨੂੰ ਸਮੱਤ ਬਖਸ਼ਦੇ ਹੋਣੇ, ਕਿੰਨਿਆਂ ਤੇ ਤੁਸੀਂ ਕਿਰਪਾ ਕਰਦੇ ਹੋਣੇ ਆ, ਕਿਉਂਕਿ ਮੈਂ ਤਾਂ ਦੇਖਿਆ ਦੋ ਘੜੀਆਂ ਚ ਮੈਂ ਤਾਂ ਨਿਹਾਲ ਹੋ ਗਿਆ।
ਸੁਣ ਗੁਰ ਕਹਿਓ ਨਸ਼ਰ ਦਾ ਹੋਏ ਜਾਂ ਤੇ ਭਇਓ ਕਿਰਤਾਰਥ ਕੋਏ।
ਮਹਾਰਾਜ ਕਹਿੰਦੇ ਇਹ ਗੱਲ ਨਹੀਂ ਹੈ ਕਿ ਅਸੀਂ ਕਿਤੇ ਸਾਲ ਬਸੇ ਆ ਕਿਤੇ ਮਹੀਨੇ ਬਸੇ ਆ ਕਿ ਉੱਥੇ ਕਿਰਤਾਰਥ ਹੋਏ ਨੇ, ਨਹੀਂ ਸ਼ਰਧਾ ਦੀ ਗੱਲ ਹੈ ਭਾਈ। ਜਿੱਥੇ ਕਿਸੇ ਨੂੰ ਸ਼ਰਧਾ ਹੁੰਦੀ ਹੈ ਉਹ ਤਾਂ ਇੱਕ ਛਿਨ ਵਿਚ ਹੀ ਨਿਹਾਲ ਹੋ ਜਾਂਦਾ ਹੈ, ਤੇ ਜਿੱਥੇ ਸ਼ਰਧਾ ਨਹੀਂ ਹੁੰਦੀ ਉੱਥੇ ਕਿੰਨੇ ਕਿੰਨੇ ਸਾਲਾਂ ਵਾਲੇ ਵੀ ਨਿਹਾਲ ਨਹੀਂ ਹੋਏ ਹੈ। ਇਹ ਤਾਂ ਸ਼ਰਧਾ ਦੀ ਗੱਲ ਹੈ, ਤੇਰੀ ਭਾਵਨਾ ਬਹੁਤ ਸੀ ਇਸ ਕਰਕੇ ਨਿਹਾਲ ਹੋਇਆ ਹੈ, ਤੇ ਜਿਹਦੀ ਭਾਵਨਾ ਬਣੇਗੀ ਉਹ ਤਾਂ ਛਿਣਕ ਵਿੱਚ ਹੀ ਨਿਹਾਲ ਹੋ ਜਾਂਦਾ ਹੈ, ਤੇ ਜਿਹਦੀ ਭਾਵਨਾ ਹੀ ਨਹੀਂ ਬਣਦੀ, ਜਿਹਦੇ ਅੰਦਰ ਤਰਕਾਂ ਹੀ ਉੱਠੀ ਜਾਂਦੀਆਂ ਨੇ, ਉਹ ਪੱਥਰ ਵਾਂਗੂ ਭਾਵੇਂ 100 ਸਾਲ ਰਹੀ ਜਾਵੇ ਉਹ ਤੇ ਕੀ ਅਸਰ ਹੈ। ਇਸ ਕਰਕੇ ਜਿਹੜਾ ਸਾਡੇ ਤੇ ਸ਼ਰਧਾ ਵਿਸ਼ਵਾਸ ਕਰੇ, ਅਸੀਂ ਤਾਂ ਕਹਿੰਦੇ ਏਕ ਚਿੱਤ ਜੇ ਏਕ ਛਿਨ ਤੇ ਆਇਓ ਕਾਲ ਪਾਸ ਕੇ ਬੀਚ ਨਾ ਆਇਓ, ਇਹਨਾਂ ਪੰਕਤੀਆਂ ਤੇ ਜੇ ਕੋਈ ਵਿਸ਼ਵਾਸ ਕਰੇਗਾ ਤਾਂਹੀਓ ਤਰੇਗਾ, ਨਹੀਂ ਤਾਂ ਅਗਲਾ ਕਹੇ ਲੈ ਕਿਵੇਂ ਤਰਦਾ ਜੀ ਇਹ ਕਿਵੇਂ ਤਰਦਾ ਜੀ। ਮਹਾਰਾਜ ਕਹਿੰਦੇ ਤੁਸੀਂ ਆਖੋ ਵਿਸ਼ਵਾਸ ਕਰੋ ਤੇ ਇਉਂ ਹੀ ਕਰੋ ਕਿ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ, ਏਕ ਚਿੱਤ ਜੇ ਏਕ ਛਿਨ ਤੇ ਆਇਓ। ਇੱਥੇ ਤਾਂ ਪੰਜ ਮਿੰਟ ਹੈ, ਇਹ ਇੱਕ ਸਿਰਫ ਇੱਕ ਵਾਰੀ ਆਖ ਦੇਵੇ ਕੋਈ, ਸਤਿਗੁਰੂ ਕਹਿੰਦੇ ਉਹਦਾ ਤਾਂ ਤਰ ਜਾਂਦਾ। ਵਿਸ਼ਵਾਸ ਦੀ ਪੂੰਜੀ ਲਿਆਓ, ਸ਼ਰਧਾ ਦੀ ਪੂੰਜੀ ਲਿਆਓ ਗੁਰੂ ਘਰ ਦੇ ਵਿੱਚ। ਸਤਿਗੁਰੂ ਕਹਿੰਦੇ ਹੁਣੇ ਤਾਰਦੇ ਆ, ਹੁਣ ਆਖੋ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।